ਇਹ ਹਫ਼ਤਾਵਾਰ ਬਾਈਬਲ ਦੇ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 8 ਮਾਰਚ 2020 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਇਨਸਾਨ, ਸੁਨਹਿਰੀ ਮਤਨ ਫਿਲਪੀਓ। ਮਸੀਹ ਜਿਹੜਾ ਮੈਨੂੰ ਤਾਕਤ ਬਖਸ਼ਦਾ ਹੈ, ਉਹਦੇ ਵਿੱਚ ਮੈਂ ਸਭ ਕੁਝ ਕਰ ਸਕਦਾ ਹਾਂ। ਜਵਾਬੀ ਪੜ੍ਹਾਈ ਅਯੂਬ, ਉਹਦੇ ਨਾਲ ਮਿਲਿਆ ਰਹਿ ਤੇ ਸਲਾਮਤ ਰਹੇਗਾ, ਤੇ ਇਹਦੇ ਨਾਲ ਤੇਰਾ ਭਲਾ ਹੋਵੇਗਾ। ਮੈਂ ਤੇਰੀ ਮਿਹਨਤ ਕਰਦਾ ਵਾਂ ਕਿ ਸ਼ਰੀਅਤ ਨੂੰ, ਉਹਦੀ ਜ਼ੁਬਾਨੀ ਮਨ ਅਤੇ ਉਹਦੀਆਂ ਗੱਲਾਂ ਨੂੰ ਆਪਣੇ ਦਿਲ ਵਿੱਚ ਰੱਖ, ਜੇ ਤੂੰ ਕਾਦਰ ਮੁਤਲਿਕ ਵੱਲ ਫਿਰੇ ਤਾਂ ਬਹਾਲ ਕੀਤਾ ਜਾਵੇਗਾ। ਐਸ ਸ਼ਰਤ 'ਤੇ ਭਈ ਤੂੰ ਨਾਰਾਜ਼ਗੀ ਨੂੰ ਆਪਣੇ ਖੈਮਿਆਂ ਤੋਂ ਦੂਰ ਕਰ ਦੇਵੇਂ, ਪਰ ਉਹ ਉਸ ਰਾਹ ਨੂੰ ਜਿਹਦੇ ਉੱਤੇ ਮੈਂ ਟੁਰਦਾ ਵਾਂ ਜਾਣਦਾ ਏ, ਜਦੋਂ ਉਹ ਮੈਨੂੰ ਢਾਲ ਲਏਗਾ ਤਾਂ ਮੈਂ ਸੋਨੇ ਵਾਂਗਰ ਨਿਕਲ ਆਵਾਂਗਾ। ਮੇਰਾ ਪੈਰ ਉਹਦੇ ਕਦਮਾਂ ਨਾਲ ਲੱਗਿਆ ਰਿਹਾ ਏ, ਮੈਂ ਉਹਦੇ ਰਸਤੇ ਉੱਤੇ ਟੁਰਦਾ ਵਾਂ, ਬਰਗਸ਼ਤਾ ਨਹੀਂ ਹੋਇਆ। ਪਰ ਉਹ ਇੱਕ ਖਾਸ ਖਿਆਲ ਵਿੱਚ ਰਹਿੰਦਾ ਏ, ਅਤੇ ਕੌਣ ਉਹਨੂੰ ਫਿਰਾ ਸਕਦਾ ਹੈ, ਅਤੇ ਜੋ ਕੁਝ ਉਹਦਾ ਦਿਲ ਚਾਹੁੰਦਾ ਹੈ ਉਹ ਕਰਦਾ ਹੈ, ਕਿਉਂਕਿ ਜੋ ਕੁਝ ਮੇਰੇ ਲਈ ਮੁਕਰਰ ਹੈ ਉਹ ਪੂਰਾ ਕਰਦਾ ਹੈ, ਅਤੇ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਉਹਦੇ ਹੱਥ ਵਿੱਚ ਨੇ। ਦਰਸੀਵਾਜ ਬਾਈਬਲ ਵਿੱਚੋਂ ਸੈਮੂਅਲ। ਰੱਬ ਮੇਰਾ ਮਜ਼ਬੂਤ ਕਲਾ ਹੈ, ਉਹ ਆਪਣੀ ਰਾਹ ਵਿੱਚ ਕਾਮਲ ਬੰਦੇ ਦੀ ਰਹਿਨੁਮਾਈ ਕਰਦਾ ਹੈ। ਦਾਨੀਅਲ, ਨਬੂਕਦਨਜ਼ਰ ਨੇ ਆਪਣੀ ਸਲਤਨਤ ਦੇ ਦੂਜੇ ਵਰ੍ਹੇ ਵਿੱਚ ਅਜਿਹੇ ਸੁਪਨੇ ਵੇਖੇ ਜਿਨ੍ਹਾਂ ਤੋਂ ਉਹਦਾ ਦਿਲ ਘਬਰਾ ਗਿਆ ਅਤੇ ਉਹਦੀ ਨੀਂਦ ਜਾਂਦੀ ਰਹੀ। ਫਿਰ ਬਾਦਸ਼ਾਹ ਨੇ ਹੁਕਮ ਦਿੱਤਾ ਵੀ ਫਾਲਗੀਰਾਂ ਅਤੇ ਨਜੂਮੀਆਂ ਅਤੇ ਜਾਦੂਗਰਾਂ ਅਤੇ ਕਸਦੀਆਂ ਨੂੰ ਬੁਲਾਓ ਵੀ ਬਾਦਸ਼ਾਹ ਦੇ ਸੁਪਨੇ ਉਹਨੂੰ ਦੱਸਣ। ਇਸ ਲਈ ਉਹ ਆਏ ਅਤੇ ਬਾਦਸ਼ਾਹ ਦੇ ਹਜ਼ੂਰ ਖਲੋਤੇ, ਅਤੇ ਬਾਦਸ਼ਾਹ ਨੇ ਉਹਨਾਂ ਨੂੰ ਆਖਿਆ, ਮੈਂ ਇੱਕ ਸੁਪਨਾ ਵੇਖਿਆ ਹੈ ਅਤੇ ਉਸ ਸੁਪਨੇ ਨੂੰ ਦਰਿਆਫਤ ਕਰਨ ਲਈ ਮੇਰੀ ਜਾਨ ਬੇਕਰਾਰ ਹੈ। ਫਿਰ ਕਸਦੀਆਂ ਨੇ ਬਾਦਸ਼ਾਹ ਦੇ ਹਜ਼ੂਰ ਆਰਾਮੀ ਬੋਲੀ ਵਿੱਚ ਅਰਜ਼ ਕੀਤੀ ਵੀ ਇਹ ਬਾਦਸ਼ਾਹ ਸਦਾ ਤੀਕਰ ਜਿਉਂਦਾ ਰਹੇ, ਆਪਣੇ ਖਾਦਮਾਂ ਨੂੰ ਸੁਪਨਾ ਦੱਸ ਅਤੇ ਅਸੀਂ ਉਹਦੀ ਤਾਵੀਰ ਦੱਸਾਂਗੇ। ਬਾਦਸ਼ਾਹ ਨੇ ਕਸਦੀਆਂ ਨੂੰ ਜਵਾਬ ਦਿੱਤਾ ਵੀ ਮੈਂ ਤਾਂ ਇਹ ਹੁਕਮ ਦਿੱਤਾ ਹੈ ਵੀ ਜੇ ਤੁਸੀਂ ਸੁਪਨਾ ਨਾ ਦੱਸੋ ਅਤੇ ਉਹਦੀ ਤਾਵੀਰ ਨਾ ਕਰੋ ਤਾਂ ਟੁੱਟੇ ਟੁੱਟੇ ਕਰ ਦਿੱਤੇ ਜਾਓਗੇ ਅਤੇ ਤੁਹਾਡੇ ਘਰ ਬਰਬਾਦ ਹੋ ਜਾਣਗੇ, ਪਰ ਜੇ ਸੁਪਨਾ ਅਤੇ ਉਹਦੀ ਤਾਵੀਰ ਦੱਸੋ ਤਾਂ ਮੈਥੋਂ ਇਨਾਮ ਅਤੇ ਸਿਲਾ ਅਤੇ ਇੱਜ਼ਤ ਹਾਸਲ ਕਰੋਗੇ। ਇਸ ਲਈ ਸੁਪਨਾ ਅਤੇ ਉਹਦੀ ਤਾਵੀਰ ਮੈਨੂੰ ਦੱਸੋ। ਕਸਦੀਆਂ ਨੇ ਬਾਦਸ਼ਾਹ ਨੂੰ ਅਰਜ਼ ਕੀਤੀ ਵੀ ਸਾਰੀ ਧਰਤੀ ਉੱਤੇ ਅਜਿਹਾ ਤਾਂ ਕੋਈ ਨਹੀਂ ਜਿਹੜਾ ਬਾਦਸ਼ਾਹ ਦੀ ਗੱਲ ਦੱਸ ਸਕੇ, ਅਤੇ ਨਾ ਹੀ ਕੋਈ ਬਾਦਸ਼ਾਹ ਜਾਂ ਅਮੀਰ ਜਾਂ ਹਾਕਮ ਹੋਇਆ ਹੈ ਜਿਹਨੇ ਅਜਿਹਾ ਸਵਾਲ ਕਿਸੇ ਫਾਲਗੀਰ ਜਾਂ ਨਜੂਮੀ ਜਾਂ ਕਸਦੀ ਨੂੰ ਕੀਤਾ ਹੋਵੇ। ਇਸ ਲਈ ਬਾਦਸ਼ਾਹ ਗਜ਼ਬਨਾਕ ਅਤੇ ਬਹੁਤ ਹੀ ਗੁੱਸੇ ਹੋਇਆ ਅਤੇ ਉਹਨੇ ਹੁਕਮ ਦਿੱਤਾ ਵੀ ਬਾਬਲ ਦੇ ਸਾਰੇ ਹਕੀਮਾਂ ਨੂੰ ਮਾਰ ਦਿਓ। ਅਤੇ ਦਾਨੀਅਲ ਨੇ ਅੰਦਰ ਜਾ ਕੇ ਅਰਜ਼ ਕੀਤੀ ਵੀ ਮੈਨੂੰ ਕੁਝ ਵੇਲਾ ਮਿਲੇ ਅਤੇ ਮੈਂ ਬਾਦਸ਼ਾਹ ਦੇ ਹਜ਼ੂਰ ਤਾਬੀਰ ਦੱਸਾਂਗਾ। ਫਿਰ ਦਾਨੀਅਲ ਨੇ ਆਪਣੇ ਘਰ ਜਾ ਕੇ ਹਨਨੀਆਂ ਅਤੇ ਮਿਸਾਇਲ ਅਤੇ ਅਜ਼ਰੀਆ ਆਪਣੇ ਸਾਥੀਆਂ ਨੂੰ ਇਤਲਾਹ ਦਿੱਤੀ ਤਾਂ ਜੋ ਉਹ ਇਸ ਰਾਜ ਦੇ ਬਾਰੇ ਵਿੱਚ ਅਸਮਾਨ ਦੇ ਰੱਬ ਤੋਂ ਰਹਿਮਤ ਤਲਬ ਕਰਨ ਵੀ ਦਾਨੀਅਲ ਅਤੇ ਉਹਦੇ ਸਾਥੀ ਬਾਬਲ ਦੇ ਬਾਕੀ ਰਫੀਕਾਂ ਦੇ ਨਾਲ ਹਲਾਕ ਨਾ ਹੋਣ। ਫਿਰ ਰਾਤ ਨੂੰ ਸੁਪਨੇ ਵਿੱਚ ਦਾਨੀਅਲ ਉੱਤੇ ਉਹ ਰਾਜ ਖੁੱਲ੍ਹ ਗਿਆ ਅਤੇ ਉਹਨੇ ਅਸਮਾਨ ਦੇ ਰੱਬ ਨੂੰ ਧੰਨ ਆਖਿਆ। ਦਾਨੀਅਲ ਨੇ ਆਖਿਆ, ਰੱਬ ਦਾ ਨਾਂ ਸਦਾ ਤੀਕਰ ਧੰਨ ਹੋਵੇ, ਕਿਉਂ ਜੇ ਹਿਕਮਤ ਅਤੇ ਕੁਦਰਤ ਉਹਦੀ ਹੈ। ਫਿਰ ਅਰਯੂਕ ਦਾਨੀਅਲ ਨੂੰ ਰੂਪ ਦੇ ਨਾਲ ਬਾਦਸ਼ਾਹ ਦੇ ਹਜ਼ੂਰ ਲੈ ਗਿਆ ਅਤੇ ਅਰਜ਼ ਕੀਤੀ, ਮੈਨੂੰ ਯਹੂਦੀਆਂ ਦੇ ਕੈਦੀਆਂ ਵਿੱਚੋਂ ਇੱਕ ਬੰਦਾ ਮਿਲ ਗਿਆ ਹੈ ਜਿਹੜਾ ਬਾਦਸ਼ਾਹ ਨੂੰ ਤਾਵੀਰ ਦੱਸ ਦੇਵੇਗਾ। ਬਾਦਸ਼ਾਹ ਨੇ ਦਾਨੀਅਲ ਨੂੰ, ਜਿਹਦਾ ਲਕਬ ਬਲਤੀਸ਼ਜ਼ਰ ਸੀ, ਪੁੱਛਿਆ, ਕੀ ਤੂੰ ਉਸ ਸੁਪਨੇ ਨੂੰ ਜਿਹੜਾ ਮੈਂ ਵੇਖਿਆ ਅਤੇ ਉਹਦੀ ਤਾਵੀਰ ਮੈਨੂੰ ਦੱਸ ਸਕਦਾ ਹੈ? ਦਾਨੀਅਲ ਨੇ ਬਾਦਸ਼ਾਹ ਨੂੰ ਅਰਜ਼ ਕੀਤੀ ਵੀ ਉਹ ਰਾਜ ਜਿਹੜਾ ਬਾਦਸ਼ਾਹ ਨੇ ਪੁੱਛਿਆ, ਹਕੀਮ ਅਤੇ ਨਜੂਮੀ ਅਤੇ ਜਾਦੂਗਰ ਅਤੇ ਫਾਲਗੀਰ ਬਾਦਸ਼ਾਹ ਨੂੰ ਦੱਸ ਨਹੀਂ ਸਕਦੇ, ਪਰ ਅਸਮਾਨ ਉੱਤੇ ਇੱਕ ਰੱਬ ਹੈ ਜਿਹੜਾ ਰਾਜ ਦੀਆਂ ਗੱਲਾਂ ਜ਼ਾਹਿਰ ਕਰਦਾ ਹੈ। ਅਤੇ ਉਹਨੇ ਨਬੂਕਦਨਜ਼ਰ ਬਾਦਸ਼ਾਹ ਉੱਤੇ ਜ਼ਾਹਿਰ ਕੀਤਾ ਹੈ ਕਿ ਅਖੀਰੀ ਦਿਨਾਂ ਵਿੱਚ ਕੀ ਹੋਵੇਗਾ। ਉਹ ਸੁਪਨਾ ਇਹ ਹੈ ਅਤੇ ਮੈਂ ਉਹਦੀ ਤਾਬੀਰ ਬਾਦਸ਼ਾਹ ਦੇ ਹਜ਼ੂਰ ਬਿਆਨ ਕਰਦਾ ਵਾਂ। ਫਿਰ ਨਬੂਕਦਨਜ਼ਰ ਬਾਦਸ਼ਾਹ ਨੇ ਮੂੰਹ ਭਰਨੇ ਡਿੱਗ ਕੇ ਦਾਨੀਅਲ ਨੂੰ ਸਜਦਾ ਕੀਤਾ ਤੇ ਹੁਕਮ ਦਿੱਤਾ ਕਿ ਉਹਨੂੰ ਹਦੀਆ ਦਿਓ ਤੇ ਉਹਦੇ ਸਾਹਮਣੇ ਬਖੂਰ ਜਲਾਓ। ਬਾਦਸ਼ਾਹ ਨੇ ਦਾਨੀਅਲ ਨੂੰ ਆਖਿਆ, ਅਸਲ ਵਿੱਚ ਤੇਰਾ ਰੱਬ ਮਬੂਦਾਂ ਦਾ ਮਬੂਦ ਤੇ ਬਾਦਸ਼ਾਹਾਂ ਦਾ ਖੁਦਾਵੰਦ ਤੇ ਰਾਜਾਂ ਦਾ ਖੋਲਣ ਵਾਲਾ ਹੈ, ਕਿਉਂ ਜੇ ਤੂੰ ਇਸ ਰਾਜ ਨੂੰ ਖੋਲ ਸਕਿਆ। ਫਿਰ ਬਾਦਸ਼ਾਹ ਨੇ ਦਾਨੀਅਲ ਨੂੰ ਸਰਫਰਾਜ਼ ਕੀਤਾ ਤੇ ਉਹਨੂੰ ਬਹੁਤ ਵੱਡੇ ਵੱਡੇ ਤੋਹਫ਼ੇ ਅਤਾ ਕੀਤੇ ਤੇ ਉਹਨੂੰ ਬਾਬਲ ਦੇ ਸਾਰੇ ਸੂਬਿਆਂ ਉੱਤੇ ਫਰਮਾਂਰਵਾਈ ਬਖਸ਼ੀ ਤੇ ਬਾਬਲ ਦੇ ਸਾਰੇ ਹਕੀਮਾਂ ਉੱਤੇ ਹੁਕਮਰਾਨੀ ਅਨਾਇਤ ਕੀਤੀ। ਇਮਸਾਲ ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ। ਇੰਜ ਤੂੰ ਰੱਬ ਤੇ ਇਨਸਾਨ ਦੀ ਨਜ਼ਰ ਵਿੱਚ ਮਕਬੂਲੀਅਤ ਤੇ ਅਕਲਮੰਦੀ ਹਾਸਲ ਕਰੇਗਾ। ਪੂਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਤੇ ਉਹ ਤੇਰੀ ਰਹਿਨੁਮਾਈ ਕਰੇਗਾ। ਯੋਹੰਨਾ ਇਹਨਾਂ ਗੱਲਾਂ ਤੋਂ ਬਾਅਦ ਯਹੂਦੀਆਂ ਦੀ ਇੱਕ ਈਦ ਹੋਈ ਤੇ ਯਿਸੂ ਯਰੂਸ਼ਲਮ ਨੂੰ ਗਿਆ। ਯਰੂਸ਼ਲਮ ਵਿੱਚ ਭੇਡ ਬੂਹੇ ਦੇ ਕੋਲ ਇੱਕ ਤਲਾਬ ਹੈ ਜਿਹੜਾ ਅਬਰਾਨੀ ਵਿੱਚ ਬੈਤੇ ਸਦਾ ਖਵਾਉਂਦਾ ਹੈ ਤੇ ਉਹਦੇ 5 ਬਰਾਂਡੇ ਨੇ। ਇਹਨਾਂ ਵਿੱਚ ਬਹੁਤ ਸਾਰੇ ਬਿਮਾਰ ਤੇ ਅੰਨੇ ਤੇ ਲੰਗੜੇ ਤੇ 5 ਮੁਰਦਾ ਲੋਕ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਏ ਹੋਏ ਸੀ, ਕਿਉਂ ਜੇ ਇੱਕ ਵੇਲੇ ਉੱਤੇ ਖੁਦਾਵੰਦ ਦਾ ਫਰਿਸ਼ਤਾ ਤਲਾਬ ਉੱਤੇ ਉਤਰ ਕੇ ਪਾਣੀ ਨੂੰ ਹਿਲਾਇਆ ਕਰਦਾ ਸੀ। ਪਾਣੀ ਹਿੱਲਦਿਆਂ ਹੀ ਜਿਹੜਾ ਕੋਈ ਪਹਿਲਾਂ ਉਤਰਦਾ ਸੀ ਉਹ ਸ਼ਿਫਾ ਪਾਉਂਦਾ ਸੀ, ਭਾਵੇਂ ਉਹਦੀ ਬਿਮਾਰੀ ਕੋਈ ਵੀ ਕਿਉਂ ਨਾ ਹੋਵੇ। ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਬਿਮਾਰੀ ਵਿੱਚ ਘਿਰਿਆ ਹੋਇਆ ਸੀ। ਉਹਨੂੰ ਯਿਸੂ ਨੇ ਪਿਆ ਵੇਖ ਕੇ ਤੇ ਇਹ ਜਾਣ ਕੇ ਵੀ ਉਹ ਬੜੇ ਚਿਰ ਤੋਂ ਇਸ ਹਾਲਤ ਵਿੱਚ, ਉਹਨੂੰ ਆਖਿਆ, ਕੀ ਤੂੰ ਚੰਗਾ ਹੋਣਾ ਚਾਹੁੰਦਾ ਹੈ? ਉਸ ਬਿਮਾਰ ਨੇ ਉਹਨੂੰ ਜਵਾਬ ਦਿੱਤਾ, ਐ ਖੁਦਾਵੰਦ, ਮੇਰੇ ਕੋਲ ਕੋਈ ਬੰਦਾ ਨਹੀਂ ਵੀ ਜਦੋਂ ਪਾਣੀ ਹਿਲਾਇਆ ਜਾਵੇ ਤੇ ਮੈਨੂੰ ਤਲਾਬ ਵਿੱਚ ਉਤਾਰ ਦੇਵੇ, ਬਲਕਿ ਮੇਰੇ ਅਪੜਦਿਆਂ ਅਪੜਦਿਆਂ ਦੂਜਾ ਮੈਥੋਂ ਪਹਿਲਾਂ ਉਤਰ ਪੈਂਦਾ ਹੈ। ਯਿਸੂ ਨੇ ਉਹਨੂੰ ਆਖਿਆ, ਉੱਠ ਤੇ ਆਪਣੀ ਮੰਜੀ ਚੁੱਕ ਕੇ ਟੁਰ ਫਿਰ। ਉਹ ਬੰਦਾ ਉਸੇ ਵੇਲੇ ਚੰਗਾ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰਨ ਫਿਰਨ ਲੱਗ ਪਿਆ। ਉਹ ਸਬਤ ਦਾ ਦਿਨ ਸੀ। ਇਸ ਲਈ ਯਹੂਦੀ ਯਿਸੂ ਨੂੰ ਸਤਾਉਣ ਲੱਗੇ, ਕਿਉਂ ਜੇ ਉਹ ਅਜਿਹੇ ਕੰਮ ਸਬਤ ਦੇ ਦਿਨ ਕਰਦਾ ਸੀ। ਪਰ ਉਹਨੇ ਆਖਿਆ, ਮੇਰਾ ਪਿਓ ਹੁਣ ਤੀਕਰ ਕੰਮ ਕਰਦਾ ਹੈ ਤੇ ਮੈਂ ਵੀ ਕੰਮ ਕਰਦਾ ਹਾਂ। ਇਸ ਕਾਰਨ ਯਹੂਦੀ ਹੋਰ ਵੀ ਬਹੁਤੀ ਉਹਨੂੰ ਕਤਲ ਕਰਨ ਦੀ ਕੋਸ਼ਿਸ਼ ਕਰਨ ਲੱਗੇ ਵੀ ਉਹ ਨਾ ਸਿਰਫ ਸਬਤ ਦਾ ਹੁਕਮ ਤੋੜਦਾ, ਬਲਕਿ ਰੱਬ ਨੂੰ ਖਾਸ ਆਪਣਾ ਪਿਓ ਆਖ ਕੇ ਆਪਣੇ ਆਪ ਨੂੰ ਰੱਬ ਦੇ ਬਰਾਬਰ ਬਣਾਉਂਦਾ ਸੀ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਹਾਂ ਵੀ ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ ਸਿਵਾਏ ਉਹਦੇ ਜੋ ਪਿਓ ਨੂੰ ਕਰਦਿਆਂ ਵੇਖਦਾ ਹੈ, ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਹੈ ਉਹਨਾਂ ਨੂੰ ਪੁੱਤਰ ਵੀ ਉਸੇ ਤਰ੍ਹਾਂ ਹੀ ਕਰਦਾ ਹੈ। ਮੈਂ ਆਪ ਕੁਝ ਨਹੀਂ ਕਰ ਸਕਦਾ। ਯੋਹੰਨਾ ਪਿਓ ਜਿਹੜਾ ਮੇਰੇ ਵਿੱਚ ਉਹ ਆਪਣੇ ਕੰਮ ਕਰਦਾ ਹੈ। ਹੁਣ ਮੈਂ ਮੇਰੀ ਬੇਕਰ ਰੈਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ ਇੱਕ ਖੁਦੀ ਇੱਕ ਸਿਆਣੀ ਜਾਂ ਰੂਹ ਜਿਹਨੂੰ ਰੱਬ ਆਖਿਆ ਜਾਂਦਾ ਹੈ, ਲਾਮੁਤਨਾਹੀ ਇਨਫਰਾਦੀਅਤ ਹੈ ਜਿਹੜਾ ਸਾਰਾ ਰੂਪ ਤੇ ਖੂਬਸੂਰਤੀ ਅਦਾ ਕਰਦਾ ਹੈ ਤੇ ਜਿਹੜਾ ਇਨਫਰਾਦੀ ਤੇ ਰੂਹਾਨੀ ਇਨਸਾਨ ਤੇ ਸ਼ੈਵਾਂ ਵਿੱਚ ਅਸਲੀਅਤ ਤੇ ਅਲੂਹੀਅਤ ਦਾ ਪਰਛਾਵਾਂ ਬਣਦਾ ਹੈ। ਸਵਾਲ, ਇਨਸਾਨ ਕੀ ਹੈ? ਜਵਾਬ, ਇਨਸਾਨ ਮਾਦਾ ਨਹੀਂ ਹੈ, ਉਹ ਦਿਮਾਗ, ਖੂਨ, ਹੱਡੀਆਂ ਤੇ ਦੂਜੇ ਮਾਦੀ ਅਨਸਰਾਂ ਨਾਲ ਨਹੀਂ ਬਣਾਇਆ ਗਿਆ। ਪਾਕ ਕਲਾਮ ਸਾਨੂੰ ਇਹ ਗੱਲ ਦੱਸਦਾ ਹੈ ਭਈ ਇਨਸਾਨ ਰੱਬ ਦੀ ਸ਼ਬੀਹ ਤੇ ਸੂਰਤ ਉੱਤੇ ਬਣਾਇਆ ਗਿਆ ਹੈ। ਇਹ ਮਾਦੇ ਦੀ ਸ਼ਬੀਹ ਨਹੀਂ ਹੈ, ਰੂਹ ਦੀ ਸ਼ਬੀਹ ਇੰਨੀ ਗੈਰ ਰੂਹਾਨੀ ਨਹੀਂ ਹੋ ਸਕਦੀ। ਇਨਸਾਨ ਰੂਹਾਨੀ ਤੇ ਕਾਮਲ ਹੈ ਤੇ ਕਿਉਂ ਜੇ ਉਹ ਰੂਹਾਨੀ ਤੇ ਕਾਮਲ ਹੈ, ਇਸ ਲਈ ਉਹਨੂੰ ਕ੍ਰਿਸਚਨ ਸਾਇੰਸ ਵਿੱਚ ਇੰਝ ਹੀ ਸਮਝਿਆ ਜਾਣਾ ਚਾਹੀਦਾ ਹੈ। ਇਨਸਾਨ ਮੁਹੱਬਤ ਦਾ ਖਿਆਲ ਤੇ ਸੂਰਤ ਹੈ, ਉਹ ਬਦਨ ਨਹੀਂ ਹੈ। ਉਹ ਰੱਬ ਦਾ ਇੱਕ ਮੁਰਕਬ ਖਿਆਲ ਹੈ ਜਿਹਦੇ ਵਿੱਚ ਸਾਰੇ ਦਰੁਸਤ ਖਿਆਲ ਸ਼ਾਮਲ ਨੇ। ਇੰਝ ਦੀ ਅਮੂਮੀ ਇਸਤਲਾਹ ਜਿਹੜੀ ਰੱਬ ਦੀ ਸੂਰਤ ਤੇ ਸ਼ਬੀਹ ਦੀ ਅਕਾਸੀ ਕਰਦੀ ਹੈ, ਸਾਇੰਸ ਵਿੱਚ ਪਾਈ ਜਾਣ ਵਾਲੀ ਹਸਤੀ ਦੀ ਬਾਖਬਰ ਸ਼ਨਾਖਤ ਜਿਹਦੇ ਵਿੱਚ ਇਨਸਾਨ ਰੱਬ ਜਾਂ ਸਿਆਣ ਦੀ ਅਕਾਸੀ ਹੈ ਤੇ ਇਸੇ ਲਈ ਉਹ ਅਬਦੀ ਹੈ, ਯਾਨੀ ਉਹ ਜਿਹਦੀ ਰੱਬ ਤੋਂ ਵੱਖਰੀ ਕੋਈ ਸਿਆਣ ਨਹੀਂ ਹੈ, ਉਹ ਜਿਹਦੇ ਵਿੱਚ ਇੰਝ ਦੀ ਕੋਈ ਵੀ ਖੂਬੀ ਨਹੀਂ ਜਿਹੜੀ ਰੱਬ ਤੋਂ ਨਾ ਲਈ ਗਈ ਹੋਵੇ, ਉਹ ਜਿਹੜਾ ਖੁਦ ਤੋਂ ਆਪਣੀ ਕੋਈ ਹਯਾਤੀ ਜ਼ਹਾਨਤ ਤੇ ਨਾ ਹੀ ਕੋਈ ਤਖਲੀਕੀ ਤਾਕਤ ਰੱਖਦਾ ਹੈ। ਪਰ ਉਹਨਾਂ ਸਾਰਿਆਂ ਦੀ ਰੂਹਾਨੀ ਤੌਰ 'ਤੇ ਅਕਾਸੀ ਕਰਦਾ ਹੈ ਜਿਹੜੀ ਉਹਦੇ ਬਣਾਉਣ ਵਾਲੇ ਦੇ ਨਾਲ ਤਾਲੁਕ ਰੱਖਦੀ ਹੈ। ਇਨਸਾਨ ਆਪਣੇ ਅੰਦਰ ਇੱਕ ਦਿਮਾਗ ਰੱਖਦਿਆਂ ਹੋਏ ਮਾਦੀ ਸੂਰਤ ਤੋਂ ਕਿੱਥੇ ਵੱਧ ਕੇ ਹੈ, ਜਿਹਨੂੰ ਲਾਫਾਨੀ ਰਹਿਣ ਲਈ ਆਪਣੇ ਮਾਹੌਲ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਇਨਸਾਨ ਅਬਦੀਅਤ ਦਾ ਪਰਛਾਵਾਂ ਹੈ ਅਤੇ ਇਹ ਪਰਛਾਵਾਂ ਰੱਬ ਦਾ ਅਸਲੀ ਖਿਆਲ ਹੈ। ਇਹਦੀ ਵਸਤ ਅਤੇ ਹੱਦੋਂ ਬਾਹਰ ਬੁਨਿਆਦਾਂ ਤੋਂ ਉੱਚੀ ਪਰਵਾਜ਼ ਨੂੰ ਵਧਾਉਂਦਿਆਂ ਹੋਏ ਰੱਬ ਇਨਸਾਨ ਵਿੱਚ ਲਾਮਹਿਦੂਦ ਖਿਆਲ ਨੂੰ ਜ਼ਾਹਿਰ ਕਰਦਾ ਹੈ। ਸਿਆਣ ਉਹ ਸਭ ਨੂੰ ਜ਼ਾਹਿਰ ਕਰਦੀ ਹੈ ਜੋ ਕੁਝ ਸੱਚਾਈ ਦੀ ਅਬਦੀਅਤ ਵਿੱਚ ਪਾਇਆ ਜਾਂਦਾ ਹੈ। ਅਸੀਂ ਅਸਲੀ ਇਲਾਹੀ ਸੂਰਤ ਅਤੇ ਸ਼ਬੀਦ ਦੇ ਬਾਰੇ ਇੰਨਾ ਨਹੀਂ ਜਾਣਦੇ ਜਿੰਨਾ ਅਸੀਂ ਰੱਬ ਦੇ ਬਾਰੇ ਜਾਣਦੇ ਹਾਂ। ਲਾਮਹਿਦੂਦ ਅਸੂਲ ਦਾ ਪਰਛਾਵਾਂ ਲਾਮਹਿਦੂਦ ਖਿਆਲ ਅਤੇ ਰੂਹਾਨੀ ਇਨਫਰਾਦੀਅਤ ਦੇ ਰਾਹੀਂ ਬਣਾਇਆ ਜਾਂਦਾ ਹੈ, ਪਰ ਉਹ ਮਾਦਾ ਜਿਹੜਾ ਨਾਮ ਨਿਹਾਦ ਹਵਾਸ ਵਿੱਚ ਹੈ ਉਹਨਾਂ ਨੂੰ ਅਸਲ ਜਾਂ ਇਹਦੇ ਖਿਆਲ ਦਾ ਬਿਲਕੁਲ ਪਤਾ ਨਹੀਂ ਹੈ। ਇਨਸਾਨ ਦੀਆਂ ਕਾਬਲੀਅਤਾਂ ਇਸ ਤਨਾਸਬ ਨਾਲ ਵਧਾਈਆਂ ਜਾਂ ਕਾਮਲ ਕੀਤੀਆਂ ਜਾਂਦੀਆਂ ਨੇ ਜਿਹਦੇ ਨਾਲ ਇਨਸਾਨ ਰੱਬ ਦੇ ਬਾਰੇ ਅਸਲੀ ਨਜ਼ਰੀਆ ਹਾਸਲ ਕਰਦਾ ਹੈ। ਬਸ਼ਰ ਨੂੰ ਰੂਹਾਨੀ ਇਨਸਾਨ ਦੀ ਅਤੇ ਉਹਦੇ ਖਿਆਲਾਂ ਦੀ ਲਾਮਹਿਦੂਦ ਵਸਤ ਦੀ ਬਹੁਤ ਨਾਮੁਕੰਮਲ ਸਮਝ ਹੈ। ਅਬਦੀ ਹਯਾਤੀ ਉਹਦੇ ਨਾਲ ਤਾਲੁਕ ਰੱਖਦੀ ਹੈ। ਰੱਬ ਦੀ ਹੁਕਮਰਾਨੀ ਹੇਠਾਂ ਅਬਦੀ ਸਾਇੰਸ ਵਿੱਚ ਕਦੀ ਨਾ ਪੈਦਾ ਹੋਣ ਅਤੇ ਕਦੀ ਨਾ ਮਰਨ ਨਾਲ ਇਨਸਾਨ ਲਈ ਆਪਣੇ ਉੱਚੇ ਮੁਕਾਮ ਤੋਂ ਹੇਠਾਂ ਡਿੱਗਣਾ ਨਾਮੁਮਕਿਨ ਸੀ। ਰੂਹਾਨੀ ਹਿੱਸੇ ਪਾਰੋਂ ਤੁਸੀਂ ਅਲੂਹੀਅਤ ਦੇ ਦਿਲ ਨੂੰ ਪਛਾਣ ਸਕਦੇ ਹੋ ਅਤੇ ਇੰਜ ਸਾਇੰਸ ਵਿੱਚ ਅਮੂਮੀ ਇਸਤਲਾਹ ਇਨਸਾਨ ਨੂੰ ਸਮਝ ਸਕਦੇ ਹੋ। ਇਨਸਾਨ ਦੇਵਤਾ ਤੋਂ ਨਹੀਂ ਲਿਆ ਗਿਆ ਅਤੇ ਇਨਸਾਨ ਆਪਣੇ ਆਪ ਨੂੰ ਗਵਾ ਨਹੀਂ ਸਕਦਾ, ਕਿਉਂਕਿ ਉਹ ਹਮੇਸ਼ਾ ਦੀ ਹਯਾਤੀ ਦਾ ਪਰਛਾਵਾਂ ਬਣਦਾ ਹੈ। ਨਾ ਹੀ ਉਹ ਵੱਖਰਾ ਇਕੱਲਾ ਖਿਆਲ ਹੈ, ਕਿਉਂਕਿ ਉਹ ਲਾਮਤ ਨਾ ਹੀ ਸਿਆਣ ਸਾਰੇ ਮਵਾਦ ਦੇ ਵਸੀਲੇ ਦੀ ਨੁਮਾਇੰਦਗੀ ਕਰਦਾ ਹੈ। ਇਲਾਹੀ ਸਾਇੰਸ ਵਿੱਚ ਇਨਸਾਨ ਰੱਬ ਦੀ ਅਸਲੀ ਛਬੀ ਹੈ। ਇਲਾਹੀ ਫਿਤਰਤ ਨੂੰ ਮਸੀਹ ਯਸੂ ਵਿੱਚ ਬਹੁਤ ਚੰਗੇ ਤਰੀਕੇ ਨਾਲ ਬਿਆਨ ਕੀਤਾ ਗਿਆ ਹੈ, ਜਿਹਨੇ ਇਨਸਾਨਾਂ ਉੱਤੇ ਰੱਬ ਦੀ ਬਹੁਤ ਮੁਨਾਸਿਬ ਅਕਾਸੀ ਜ਼ਾਹਿਰ ਕੀਤੀ ਅਤੇ ਮਾੜੀ ਸੋਚ ਦੇ ਨਮੂਨੇ ਤੋਂ ਵੱਡੀ ਮਿਆਰੀ ਜ਼ਿੰਦਗੀ ਫਰਾਹਮ ਕੀਤੀ। ਯਾਨੀ ਅਜਿਹੀ ਸੋਚ ਜਿਹੜੀ ਇਨਸਾਨ ਦੇ ਡਿੱਗਣ, ਬਿਮਾਰੀ, ਪਾਪ ਕਰਨ ਅਤੇ ਮਰਨ ਨੂੰ ਜ਼ਾਹਿਰ ਕਰਦੀ ਹੈ। ਸਾਇੰਸੀ ਹਸਤੀ ਅਤੇ ਇਲਾਹੀ ਸ਼ਫਾ ਦੀ ਮਸੀਹ ਵਰਗੀ ਸਮਝ ਵਿੱਚ ਕਾਮਲ ਅਸੂਲ ਅਤੇ ਖਿਆਲ, ਕਾਮਲ ਰੱਬ ਅਤੇ ਕਾਮਲ ਇਨਸਾਨ ਸੋਚ ਅਤੇ ਇਜ਼ਹਾਰ ਦੀ ਨਿਉਂ ਦੇ ਤੌਰ 'ਤੇ ਸ਼ਾਮਲ ਹੁੰਦੇ ਨੇ। ਮਾਦੀ ਬਦਨ ਅਤੇ ਸਿਆਣ ਆਰਜ਼ੀ ਨੇ, ਪਰ ਅਸਲੀ ਇਨਸਾਨ ਰੂਹਾਨੀ ਅਤੇ ਅਬਦੀ ਹੈ। ਅਸਲੀ ਇਨਸਾਨ ਦੀ ਪਛਾਣ ਗਵਾਚੀ ਨਹੀਂ ਹੈ, ਬਲਕਿ ਇਸ ਵਜ਼ਾਹਤ ਦੇ ਪਾਰੋਂ ਪਾਈ ਗਈ ਹੈ, ਕਿਉਂਕਿ ਇੱਥੇ ਵਜੂਦ ਦੀ ਅਤੇ ਪੂਰੀ ਪਛਾਣ ਦੀ ਸ਼ਾਉਰੀ ਲਾਮਹਿਦੂਦੀਅਤ ਸਮਝੀ ਗਈ ਹੈ ਅਤੇ ਇਹ ਨਾਕਾਬਲੇ ਤਬਦੀਲ ਰਹਿੰਦੀ ਹੈ। ਇਹ ਨਾਮੁਮਕਿਨ ਹੈ ਭਈ ਇਨਸਾਨ ਕਿਸੇ ਅਜਿਹੀ ਸ਼ੈਅ ਤੋਂ ਮਹਿਰੂਮ ਹੋ ਜਾਵੇ ਜਿਹੜੀ ਅਸਲੀ ਹੈ, ਜਦੋਂ ਰੱਬ ਪੂਰੇ ਤੌਰ 'ਤੇ ਸਦਾ ਲਈ ਉਹਦਾ ਹੋਵੇ। ਇਹ ਖਿਆਲ ਭਈ ਸਿਆਣ ਮਾਦੇ ਵਿੱਚ ਹੈ ਅਤੇ ਇਹ ਭਈ ਨਾ ਦੀਆਂ ਹੀ ਖੁਸ਼ੀਆਂ ਅਤੇ ਪੀੜ, ਪੈਦਾਇਸ਼, ਪਾਪ, ਬਿਮਾਰੀ ਅਤੇ ਮਾਦੇ ਦੀ ਮੌਤ ਅਸਲੀ ਨੇ। ਇਹ ਇੱਕ ਫਾਨੀ ਅਕੀਦਾ ਹੈ ਅਤੇ ਸਿਰਫ ਇਹੀ ਇੱਕ ਅਕੀਦਾ ਹੈ ਜਿਹੜਾ ਕਦੀ ਵੀ ਗਵਾਚ ਨਹੀਂ ਸਕਦਾ। ਇਨਸਾਨ ਦੇ ਬਾਰੇ ਸਾਡੀ ਤਸ਼ਰੀਹ ਨੂੰ ਜਾਰੀ ਰੱਖਦਿਆਂ ਹੋਏ ਆਓ ਯਾਦ ਕਰੀਏ ਭਈ ਹਮਸਾਜ਼ ਅਤੇ ਗੈਰ ਫਾਨੀ ਇਨਸਾਨ ਹਮੇਸ਼ਾ ਤੋਂ ਹੈ ਅਤੇ ਮਾਦੇ ਦੇ ਤੌਰ 'ਤੇ ਵਜੂਦ ਰੱਖਦਿਆਂ ਹੋਏ ਕਿਸੇ ਫਾਨੀ ਹਯਾਤੀ ਜੌਹਰ ਅਤੇ ਜ਼ਹਾਨਤ ਨਾਲ ਹਮੇਸ਼ਾ ਉੱਚਾ ਅਤੇ ਪਾਰ ਰਹਿੰਦਾ ਹੈ। ਇਹ ਬਿਆਨ ਸੱਚਿਆਈ ਦਾ ਬਿਆਨ ਹੈ, ਨਾ ਕਿ ਕੋਈ ਅਫਸਾਨਾ ਹੈ। ਹਸਤੀ ਦੀ ਸਾਇੰਸ ਇਨਸਾਨ ਨੂੰ ਕਾਮਲ ਜ਼ਾਹਿਰ ਕਰਦੀ ਹੈ, ਇੱਥੋਂ ਤੀਕਰ ਵੀ ਜਿਵੇਂ ਪਿਓ ਕਾਮਲ ਹੈ, ਕਿਉਂਕਿ ਰੂਹਾਨੀ ਇਨਸਾਨ ਦੀ ਜਿੰਦ ਜਾਂ ਸਿਆਣ ਰੱਬ ਹੈ ਜਿਹੜਾ ਸਾਰੀਆਂ ਮਖਲੂਕਾਂ ਦਾ ਇਲਾਹੀ ਅਸੂਲ ਹੈ। ਅਤੇ ਇਹ ਇਸ ਲਈ ਵੀ ਇਸ ਹਕੀਕੀ ਇਨਸਾਨ ਉੱਤੇ ਫਹਿਮ ਦੀ ਬਜਾਏ ਰੂਹ ਦੀ ਹੁਕਮਰਾਨੀ ਹੁੰਦੀ ਹੈ, ਯਾਨੀ ਸ਼ਰੀਅਤ ਦੀ ਰੂਹ ਦੀ, ਨਾ ਕਿ ਨਾ ਦੇ ਹੀ ਮਾਦੇ ਦੀ ਕਾਨੂੰਨ ਦੀ। ਯਸੂ ਨੇ ਤਾਲੀਮ ਦਿੱਤੀ ਭਈ ਇੱਕ ਰੱਬ, ਇੱਕ ਰੂਹ ਜਿਹੜਾ ਇਨਸਾਨ ਨੂੰ ਆਪਣੀ ਸ਼ਬੀਹ ਅਤੇ ਸੂਰਤ ਉੱਤੇ ਬਣਾਉਂਦਾ ਹੈ, ਰੂਹ ਨਾਲ ਹੈ ਨਾ ਕਿ ਮਾਦੇ ਨਾਲ। ਇਨਸਾਨ ਲਾਮਤਨਾ ਹੀ ਸੱਚਾਈ, ਹਯਾਤੀ ਅਤੇ ਮੁਹੱਬਤ ਦਾ ਪਰਛਾਵਾਂ ਬਣਦਾ ਹੈ। ਲਿਹਾਜ਼ਾ ਇਨਸਾਨ ਦੀ ਫਿਤਰਤ, ਸ਼ਕਲ ਅਤੇ ਸੂਰਤ ਦੀਆਂ ਇਸਤਲਾਵਾਂ ਜਿਹੜੀ ਵੀ ਕਿਸੇ ਸ਼ੈਅ ਲਈ ਵਰਤੀਆਂ ਜਾਂਦੀਆਂ ਨੇ ਉਹਨੂੰ ਸਮਝਦੀਆਂ ਅਤੇ ਸ਼ਾਮਿਲ ਕਰਦੀਆਂ ਨੇ, ਜਿਵੇਂ ਵੀ ਕਲਾਮ ਵਿੱਚ ਵਰਤਿਆ ਗਿਆ ਹੈ। ਸ਼ਖਸੀਅਤ ਅਤੇ ਰੱਬ ਦੇ ਨਾਲ ਇਨਸਾਨ ਦੇ ਤਾਲੁਕ ਦੇ ਅਸਲ ਮਸੀਹੀ ਅਤੇ ਸਾਇੰਸੀ ਬਿਆਨ ਨੇ ਉਸ ਇਜ਼ਹਾਰ ਦੇ ਨਾਲ ਜਿਹੜਾ ਇਹਦੇ ਨਾਲ ਹੁੰਦਾ ਹੈ ਰੱਬੀਆਂ ਨੂੰ ਨਾਰਾਜ਼ ਕੀਤਾ ਅਤੇ ਉਹਨਾਂ ਨੇ ਆਖਿਆ ਇਹਨੂੰ ਸਲੀਬ ਦੇ, ਇਹਨੂੰ ਸਲੀਬ ਦੇ। ਸਾਡੇ ਅਹਿਲੇ ਸ਼ਰੀਅਤ ਦੇ ਮੁਤਾਬਕ ਉਹ ਕਤਲ ਦੇ ਲਾਇਕ ਹੈ, ਕਿਉਂਕਿ ਉਹਨੇ ਆਪਣੇ ਆਪ ਨੂੰ ਰੱਬ ਦਾ ਪੁੱਤਰ ਬਣਾਇਆ ਹੈ। ਸਾਡੇ ਮਾਲਕ ਨੇ ਆਸਾਨੀ ਨਾਲ ਇਨਸਾਨ ਦੇ ਖਿਆਲਾਂ ਨੂੰ ਪੜ੍ਹ ਲਿਆ। ਇਸ ਖਿਆਲ ਦੀ ਮੁਸ਼ਾਬਤ ਇੱਕ ਸਿਆਣ ਦੀ ਲਾਮਤਨਾਹੀ ਸਲਾਹੀਅਤਾਂ ਦੇ ਨਾਲ ਇਤਿਹਾਦ ਤੇ ਰੂਹਾਨੀ ਤਰੱਕੀ ਵੱਲ ਇਸ਼ਾਰਾ ਕਰਦੀ ਹੈ। ਤਾਜਰਾਂ ਅਤੇ ਚੰਗੇ ਆਲਮਾਂ ਨੇ ਵੇਖਿਆ ਵੀ ਕ੍ਰਿਸਚਨ ਸਾਇੰਸ ਉਹਨਾਂ ਦੀ ਬਰਦਾਸ਼ਤ ਅਤੇ ਜ਼ਿਹਨੀ ਤਾਕਤ ਨੂੰ ਵਧਾਉਂਦੀ ਹੈ, ਉਹਨਾਂ ਦੇ ਕਿਰਦਾਰ ਦੀ ਸੋਚ ਨੂੰ ਖੁੱਲ੍ਹਾ ਕਰਦੀ ਹੈ, ਉਹਨਾਂ ਨੂੰ ਅਕਲ ਅਤੇ ਸਮਝ ਅਤੇ ਆਪਣੀ ਆਮ ਗੁੰਜਾਇਸ਼ ਨੂੰ ਵਧਾਉਣ ਦੀ ਸਲਾਹੀਅਤ ਦਿੰਦੀ ਹੈ। ਇਨਸਾਨੀ ਸੋਚ ਰੂਹਾਨੀ ਸਮਝ ਨਾਲ ਭਰ ਕੇ ਹੋਰ ਲਚਕਦਾਰ ਹੋ ਜਾਂਦੀ ਹੈ। ਇਹ ਬਹੁਤ ਬਰਦਾਸ਼ਤ ਅਤੇ ਕਿਸੇ ਹੱਦ ਤੀਕਰ ਆਪਣੇ ਆਪ ਤੋਂ ਫਰਾਰ ਹੋ ਜਾਣ ਦੇ ਕਾਬਲ ਹੋ ਜਾਂਦੀ ਹੈ ਅਤੇ ਘੱਟ ਆਰਾਮ ਪਸੰਦ ਕਰਦੀ ਹੈ। ਹਸਤੀ ਦੀ ਸਾਇੰਸ ਦਾ ਇਲਮ ਇਨਸਾਨ ਦੀ ਕਾਬਲੀਅਤ ਦੇ ਫਨ ਅਤੇ ਇਮਕਾਨਾਂ ਨੂੰ ਵਧਾਉਂਦਾ ਹੈ। ਫਾਨੀ ਲੋਕਾਂ ਨੂੰ ਉੱਚੀ ਅਤੇ ਖੁੱਲ੍ਹੀ ਰਿਆਸਤ ਤੀਕਰ ਅਪਣਾਉਂਦੇ ਹੋਏ ਇਹ ਸੋਚ ਦੇ ਮਾਹੌਲ ਨੂੰ ਵਧਾਉਂਦਾ ਹੈ। ਇਹ ਸੋਚਣ ਵਾਲੇ ਨੂੰ ਉਹਦੀ ਸਮਝ ਅਤੇ ਅਕਲ ਦੀ ਹਵਾ ਵਿੱਚ ਵੱਡਾ ਕਰਦਾ ਹੈ। ਇਨਸਾਨੀ ਸਲਾਹੀਅਤ ਇਹਦੀ ਰੂਹਾਨੀ ਸ਼ੁਰੂਆਤ ਨੂੰ ਜ਼ਾਹਿਰ ਕਰਦਿਆਂ ਹੋਏ ਰੱਬ ਦੀ ਤਖਲੀਕ ਅਤੇ ਉਸ ਕੁਵਤ ਅਤੇ ਹਜ਼ੂਰੀ ਨੂੰ ਸਮਝਣ ਅਤੇ ਜਾਣਨ ਲਈ ਹੌਲੀ ਏ ਜਿਹੜੀ ਇਹਦੇ ਨਾਲ ਟੁਰਦੀ ਏ। ਇਨਸਾਨ ਉਸ ਵੇਲੇ ਤੀਕਰ ਕਦੀ ਲਾਮਤਨਾਹੀ ਨੂੰ ਨਹੀਂ ਜਾਣ ਸਕਦਾ ਜਦ ਤੀਕਰ ਉਹ ਪੁਰਾਣੀ ਇਨਸਾਨੀਅਤ ਨੂੰ ਲਾ ਕੇ ਸੁੱਟ ਨਹੀਂ ਦਿੰਦੇ ਅਤੇ ਰੂਹਾਨੀ ਸ਼ਕਲ ਅਤੇ ਸੂਰਤ ਤੀਕਰ ਨਹੀਂ ਅਪੜਦੇ। ਲਾਮਹਦੂਦੀਅਤ ਨੂੰ ਕੌਣ ਜਾਣ ਸਕਦਾ ਹੈ? ਰਸੂਲ ਦੀ ਇਸ ਜ਼ੁਬਾਨ ਤੋਂ ਬਗੈਰ ਅਸੀਂ ਉਹਦਾ ਇਜ਼ਹਾਰ ਕਿਵੇਂ ਕਰ ਸਕਦੇ ਹਾਂ? ਜਦ ਤੀਕਰ ਅਸੀਂ ਸਾਰੇ ਰੱਬ ਦੇ ਪੁੱਤਰ ਦੇ ਈਮਾਨ ਅਤੇ ਉਹਦੀ ਪਛਾਣ ਵਿੱਚ ਇੱਕ ਨਾ ਹੋ ਜਾਈਏ ਅਤੇ ਕਾਮਲ ਇਨਸਾਨ ਨਾ ਬਣੀਏ, ਯਾਨੀ ਮਸੀਹ ਦੇ ਪੂਰੇ ਕੱਦ ਦੇ ਅੰਦਾਜ਼ੇ ਤੀਕਰ ਨਾ ਉਪੜ ਜਾਈਏ। ਹੁਣ ਮੈਂ ਮੀਰ ਬੇਕਰ ਰੈਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜ੍ਹਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਵੀ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਿਆਈ, ਹਯਾਤੀ ਅਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਅਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਅਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਅਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਅਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਅਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਣ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਅਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਅਤੇ ਮਾਫ਼ੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਿਆਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਣਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਅਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਅਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾ ਰਹਿਣਾ ਜ਼ਿਹਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਅਤੇ ਰੱਬ, ਆਪਣੇ ਕਾਇਦ ਅਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਅਤੇ ਨਾ ਕਦੀ ਨਜ਼ਰ ਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ਼ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।